ਜੇ ਔਰ ਧਿਆਨ ਕੋ ਧਰੇ
ਜਿਹੜੇ ਜਿਹੜੇ ਹੋਰ ਕਿਹੜਾ ਧਿਆਨ ਧਾਰਨਗੇ
ਬਹਿਸ ਬਹਿਸ ਮਾਧਨ ਤੇ ਮਰੇ
ਉਹ ਝਗੜੇ ਕਰ ਕਰਕੇ ਆਪਸੇ ਦੀ ਪ੍ਰਸ਼ਨ ਉੱਤਰਾਂ ਵਿੱਚ ਹੀ ਮਰ ਜਾਣਗੇ
ਹਮ ਇਹ ਕਾਜ ਜਗਤ ਮੋ ਆਏ
ਮਹਾਰਾਜ ਕਹਿੰਦੇ ਭਾਈ ਅਸੀਂ ਇਸ ਕੰਮ ਵਾਸਤੇ ਆਏ ਹਾਂ
ਧਰਮ ਹੇਤ ਗੁਰਦੇਵ ਪਠਾਏ
ਧਰਮ ਦੇ ਹੇਤ ਵਾਸਤੇ ਧਰਮ ਵਾਸਤੇ ਗੁਰਦੇਵ ਪੂਜਨੀ ਪਰਮੇਸ਼ਰ ਨੇ ਪਠਾਏ ਭੇਜਿਆ ਸਾਨੂੰ
ਜਹਾਂ ਤਹਾਂ ਤੁਮ ਧਰਮ ਵਿਸਾਰ
ਇਹ ਕਹਿ ਕੇ ਭੇਜਿਆ ਜਿੱਥੇ ਕਿੱਥੇ ਜਾ ਕੇ ਧਰਮ ਦਾ ਵਿਸਤਾਰ ਕਰੋ ਪਛਾੜ ਦਿਓ ਮਾਰੋ ਪਟਕਾ ਕੇ
ਜਾਹੀ ਕਾਜ ਧਰਾ ਹਮ ਜਨਮ
ਮਹਾਰਾਜ ਕਹਿੰਦੇ ਇਸੇ ਵਾਸਤੇ ਆਪਣਾ ਜਨਮ ਧਾਰਿਆ ਉਤਾਰ ਲਿਆ ਧਰਤੀ ਤੇ
ਸਮਝ ਲਿਓ ਸਾਧੂ ਸਾਹਿਬ ਮਨ
ਇਹ ਸ੍ਰੇਸ਼ਟ ਮਹਾਤਮਾ ਜਨੋ ਆਪਣੇ ਮਨ ਚ ਸਮਝ ਲਵੋ ਹੋਰ ਸਾਡਾ ਕੋਈ ਕੰਮ ਪ੍ਰਯੋਜਨ ਨੀ ਸੰਸਾਰ ਵਿੱਚ ਆਉਣ ਦਾ
ਧਰਮ ਚਲਾਵਨ ਸੰਤ ਉਭਾਰਨ
ਕੀ ਕੰਮ ਹੈ ਧਰਮ ਚਲਾਉਣਾ ਦੁਨੀਆ ਵਿੱਚ ਤੇ ਸ੍ਰੇਸ਼ਟ ਮਹਾਤਮਾ ਸੰਤ ਜਨਾਂ ਨੂੰ ਬਚਾਉਣਾ ਦੁਸ਼ਟਾਂ ਤੋਂ ਜਿਹੜੇ ਪਾਪੀ ਲੋਕ ਉਹਨਾਂ ਨੂੰ ਮੁੱਢ ਤੋਂ ਪੱਟ ਦੇਣ ਦਾ ਕੰਮ ਹੈ ਸਾਡਾ ਜੜਾ ਪੱਟਾਂਗੇ ਨਰੰਗੇ ਵੱਲ ਇਸ਼ਾਰਾ ਹੈ ਜਿਹੜੇ ਪਹਿਲਾ ਅਵਤਾਰ ਹੋਏ ਐਸੇ ਪਿਓ ਦੇ ਪੁੱਤ ਹੋ ਕੇ ਵੀ ਡਰੀ ਜਾਂਦੇ ਆਪਾਂ ਕਿੱਥੋਂ ਦੀ ਸਿੱਖੀ ਆਪਣੇ ਕੋਲ ਇਹ
ਆਪ ਤਿੰਨ ਜਾਪ
ਉਹਨਾਂ ਨੇ ਆਪ ਹੁਣ ਆਪਣੇ ਜਾਪ ਉਚਾਰਨ ਸ਼ੁਰੂ ਕਰ ਦਿੱਤਾ
ਦੋਖੀ ਕੋਈ ਨਾ ਵਿਦਾਰਾ
ਪਰਮੇਸ਼ਰ ਫਿਰ ਪੜਾਉਣੇ ਪ੍ਰਭ
ਪ੍ਰਭ ਦੋਖੀ ਕੋਈ ਨਾ ਵਿਦਾਰਾ
ਆਪ ਤਿੰਨ ਜਾਪ ਉਚਾਰਾ ਆਪਣਾ ਆਪ ਹੀ ਜਾਪ ਉਚਾਰਨਾ ਸ਼ੁਰੂ ਕਰ ਦਿੱਤਾ ਤੇ ਅਚਰਵਾਉਣਾ ਸ਼ੁਰੂ ਕਰ ਦਿੱਤਾ ਜਿਹੜੇ ਪਰਮੇਸ਼ਰ ਦੇ ਨਿੰਦਕ ਸੀ ਉਹਨਾਂ ਨੂੰ ਕਿਸੇ ਨੂੰ ਵੀ ਪਕੜ ਕੇ ਬਦਾਰਾ ਕੱਟਿਆ ਨਹੀਂ ਆਪਸ ਵਿੱਚ ਹੀ ਮਾਮੇ ਭਾਣੀਆਂ ਦੀ ਲੜਾਈ ਵਿੱਚ ਹੀ ਮਰਦੇ ਰਹੇ
ਧਰਮ ਕਰਨ ਕੋ ਰਾਹੋ ਨਾ ਡਾਰਾ
ਤੇ ਡਾਰਾ ਨਾ ਪਾਉਣ ਦਾ ਧਰਮ ਦੇ ਕੰਮ ਕਰਨ ਰਾਹ ਹੀ ਨਹੀਂ ਪਾਇਆ ਕਿਸੇ ਨੇ ਦੁਨਿਆਵੀ ਝਗੜਿਆ ਚ ਮਰਦੇ ਰਹੇ ਕੋਈ ਸੀਤਾ ਨੂੰ ਛਡਾਉਣ ਚ ਲੱਗਾ ਰਿਹਾ ਹੈ ਕੋਈ ਕੰਸ ਨੂੰ ਮਾਰਨ ਚ ਲੱਗਾ ਰਿਹਾ ਹੈ ਧਰਮ ਦੇ ਕੰਮ ਵਾਸਤੇ ਕੋਈ ਨੀ ਕੀਤਾ ਜੇ ਉਹਨੇ ਪਰਮੇਸ਼ਰ ਦੀ ਨਿੰਦਿਆ ਕੀਤੀ ਹੈ ਜਿਹੜੇ ਜਿਹੜੇ ਗੌਸ ਹੁਕਮ ਸੁਣ ਕੇ ਤੇ ਗਾਹ ਪਹੁੰਚਾਉਣ ਵਾਲੇ ਤੇ ਅੰਬੀਆ ਨਾਮ ਹੈ ਨਬੀ ਦਾ ਕਿ ਇਹਨਾਂ ਨੇ ਪਾਤਸ਼ਾਹ ਲਿਖਿਆ ਹੈ ਪਰ ਨਬੀ ਵਰਗੇ ਜਿਹੜੇ ਹੋਏ ਹਨ ਮਹਾਰਾਜ ਕਹਿੰਦੇ ਹੋਏ ਜਿਹੜੇ
ਮੈਂ ਕਰਤ ਜਗਤ ਤੇ ਗਏ
ਮੈਂ ਹਾਂ ਇਹ ਕਰਦੇ ਸੰਸਾਰ ਵਿੱਚੋਂ ਚਲੇ ਗਏ
ਮਹਾਂਪੁਰਖ ਕਾਹੂ ਨਾ ਪਛਾਣ
ਮਹਾਂਪੁਰਖ ਅਕਾਲ ਪੁਰਖ ਨੂੰ ਕਿਸੇ ਨੇ ਵੀ ਨਹੀਂ ਪਛਾਣਿਆ
ਕਰਮ ਧਰਮ ਕੋ ਕਛੂ ਨਾ ਜਾਣ
ਇਹ ਧਰਮ ਦੇ ਕੰਮ ਕਰਨ ਦਾ ਜਿਹੜਾ ਰਾਹ ਸੀ ਇਹ ਜਾਣਿਆ ਨਹੀਂ ਹੈ ਧਰਮ ਦੇ ਕਰਮ ਕਰਨੇ ਜਿਹੜੇ ਸੀ ਇਹਨਾਂ ਦੀ ਪਛਾਣ ਨਹੀਂ ਕੀਤੀ
ਅਵਰਨ ਕੀ ਆਸਾ ਕਿਸੇ ਨਾਹੀ
ਹੋਰ ਕਿਸੇ ਦੀ ਪਾਈ ਆਸਾ ਨਹੀਂ ਜਿਨ੍ਹਾਂ ਨੂੰ ਹੋਰ ਕਿਸੇ ਦੀ ਆਸਾ ਨਹੀਂ ਹੈ
ਸਾਨੂੰ
ਇੱਕ ਆਸ ਭਰੋ ਮਨ ਮਾਹੀ ਮਾਰਕ ਇੱਕੋ ਦੀ ਆਸ ਅਸੀਂ ਮਨ ਚ ਧਾਰਨ ਕੀਤੀ ਹੈ ਖਾਲਸਾ ਜੀ ਤੁਸੀਂ ਵੀ ਇੱਕ ਦੀ ਆਸਾ ਧਾਰੋ
ਆਸ ਉਪਜਿਤ ਕਿਸੇ ਨਾਹੀ
ਹੋਰ ਕੋਈ ਆਸਾ ਪੈਦਾ ਹੀ ਨਹੀਂ ਹੁੰਦੀ
ਬਾਕੀ ਆਸ ਭਰੋ ਮਨ ਮਾਹੀ
ਇਸ ਪਰਮੇਸ਼ਰ ਦੀ ਆਸਾ ਰੱਖੋ ਮਨ ਵਿੱਚ
ਦੋਹਰਾ ਕੋਈ ਪੜਤ ਕੁਰਾਨ ਕੋ
ਮਹਾਰਾਜ ਕਹਿੰਦੇ ਕੋਈ ਤਾਂ ਕੁਰਾਨ ਹੀ ਪੜੀ ਜਾਂਦਾ
ਕੋਈ ਪੜਤ ਕੁਰਾਨ
ਕੋਈ ਆਪਣੇ ਆਪ ਨੂੰ ਹਿੰਦੂ ਕਹਾ ਕੇ ਪੁਰਾਣਾ ਦਾ ਪਾਠੀ ਬਣਿਆ ਬੈਠਾ ਪੜਦਾ
ਕਾਲ ਨਾ ਸਖਤ ਬਚਾਏ
ਇਹਨਾਂ ਨੂੰ ਕਾਲ ਨੀ ਗੇ ਇਹਨਾਂ ਨੂੰ ਪੜਨ ਵਾਲਿਆਂ ਨੂੰ ਕਿਸੇ ਨੂੰ ਵੀ ਕਾਲ ਨੀ ਬਚਾ ਸਕਦਾ ਗਾ ਵਾਹਿਗੁਰੂ ਕਾਲ ਤੋਂ ਇਹਨਾਂ ਵਿੱਚੋਂ ਕੋਈ ਵੀ ਕਿਸੇ ਨੂੰ ਨੀ ਬਚਾ ਸਕਦਾ ਗਾ ਕਾਲ ਤੋਂ ਕਾਲ ਨੂੰ ਨਹੀਂ ਕਾਲ ਕੋਲੋਂ ਇਹਨਾਂ ਨੂੰ ਕਿਸੇ ਨੂੰ ਵੀ ਕੋਈ ਬਚਾ ਨਹੀਂ ਸਕਦਾ
ਫੋਕਟ ਧਰਮ ਨਿਦਾਨ
ਨਿਦਾਨ ਨਾਮ ਅੰਤ ਦਾ ਹੈ ਮੂਰਖੋ ਅੰਤ ਨੂੰ ਇਹ ਫੋਕਟ ਨਿਸਫਲ ਹੀ ਆ ਸਾਰੇ ਧਰਮ ਜਿਤਨੇ ਦੱਸੇ ਪਿੱਛੇ
ਜੋ ਭਾਈ ਕਈ ਕੋਟ ਮਿਲ ਪੜ ਤੋ ਕੁਰਾਨ
ਕਈ ਕਰੋੜਾਂ ਮਿਲ ਕੇ ਕੁਰਾਣਾ ਪੜੀ ਜਾਂਦੇ ਭਾਈ
ਵਾਚਤ ਕਿਤੇ ਪੁਰਾਣ ਅਜਾਨ
ਕਈ ਅਣਜਾਣ ਪੁਰਾਣਾ ਨੂੰ ਵਾਚੀ ਜਾਂਦੇ ਹਨ
ਅੰਧਕਾਲ ਕੋਈ ਕੰਮ ਨਾ ਆਵਾ
ਅੰਤ ਦੇ ਸਮੇਂ ਤੇ ਕਿਸੇ ਨੇ ਕੰਮ ਨਹੀਂ ਆਉਣਾ
ਦਾਵ ਕਾਲ ਕਾਹੂ ਨਾ ਬਚਾਵਾ
ਦਾਵ
ਕਾਲ ਕਾਹੂ ਨਾ ਬਚਾਵਾ
ਕਾਲ ਦੇ ਦਾਅ ਤੋਂ ਕਿਸੇ ਨੇ ਵੀ ਨਹੀਂ ਬਚਾਉਣਾ ਇਹਨਾਂ ਵਿੱਚੋਂ
ਕਿਉਂ ਨਾ ਜਪੋ ਤਾ ਕੋ ਤੁਮ ਭਾਈ
ਇਹ ਭਰਾਵਾ ਫਿਰ ਕਿਉਂ ਨੀ ਜਪਦੇ ਤੇ ਹਜੇ ਤਾਈ
ਅੰਤਕਾਲ ਜੋ ਹੋਏ
ਜੋ ਅੰਤ ਦੇ ਸਮੇਂ ਤੇ ਸਹਾਇਕ ਹੈ ਪਰਮੇਸ਼ਰ ਜਿੱਥੇ ਹਰ ਆਰਾਧੀ ਹੈ ਜਿੱਥੇ ਹਰ ਮਿੱਤ ਸਹਾਈ ਰੂਪ ਹੈ ਜੋਟ
ਧਰਮ ਲਖੋ ਕਰ ਭਰਮ
ਇਹ ਭਾਈ ਭਰਮ ਰੂਪ ਜਾਣ ਕਰਕੇ ਨਾ ਕਰਮ ਨੂੰ ਫਿੱਕੇ ਸਮਝ ਲਓ ਨਿਸਫਲ ਹੀ
ਇਹਤੇ ਸਰਪਨ ਕੋਈ ਕਰਮ
ਇਹਨਾਂ ਤੋਂ ਕੋਈ ਕੰਮ ਨਹੀਂ ਸਰੇਗਾ ਘਰ ਘਰ ਹੋਏ ਬਹਿਗੇ ਰਾਮਾ ਤਿੰਨ ਤੇ ਸਰਾਂ ਨਾ ਕੋਈ ਕੰਮ
ਇਹ ਕਾਰਨ ਪ੍ਰਭ ਹਮੇ ਬਣਾਇਓ
ਕਿਸ ਵਾਸਤੇ ਸਾਨੂੰ ਬਣਾਇਆ ਹੈ ਪਰਮੇਸ਼ਰ ਨੇ ਪੈਦਾ ਕੀਤਾ
ਭਾਕ ਇਹ ਲੋਕ ਪਠਾਇਓ
ਭੇਦ ਭਾਕ ਭੇਦ ਦੱਸ ਕਰਕੇ ਭਾਕ ਕਹਿ ਕੇ ਇਹ ਮਾਤ ਲੋਕ ਸਾਨੂੰ ਭੇਜਿਆ ਹੈ
ਜੋ ਤਿਨ ਕਹਾ ਤੂੰ ਸਭਨ ਉਚਰੋ
ਹਾਂ ਉਚਰੋ ਜੋ ਤਿਸ ਪਰਮੇਸ਼ਰ ਨੇ ਸਾਨੂੰ ਕਿਹਾ ਹੈ ਉਹ ਅਸੀਂ ਉਚਰੋ ਉਚਾਰਦੇ ਹਾਂ ਇੱਥੇ
ਵਿੰਬ ਵਿੰਬ ਕਛ ਨਾਇਕ ਨਾ ਕਰੋ
ਵਿੰਬ ਪਖੰਡ ਤੇ ਵਿੰਬ ਵਿਖਾਉਣਾ ਤੇ ਵਿੰਬ ਵਿੰਬ ਪਖੰਡ ਪਖੁੰਡ ਇਹ ਵੀ ਕੋਈ ਨੀ ਕਰਾਂਗੇ ਵਿੰਬ ਨਾ ਵਿਖਾਉਣ ਦਾ
ਹਾਂ
ਨਾਇਕ ਥੋੜੇ ਮਾਤਰ ਨੀ ਕਰਾਂਗੇ
ਰਸਾਵਲੀ ਛੰਦ
ਮਹਾਰਾਜ ਕਹਿੰਦੇ ਜੜਾਵਾਂ ਵੀ ਨੀ ਮੂੰਹ ਸਿਰ ਤੇ ਰੱਖਾਂਗੇ,
ਨਾ ਮੁੰਦਰ ਕਾ ਸਵਾਰ
ਤੇ ਨਾ ਮੁੰਦਰ ਕਾ ਪਾਵਾਂਗੇ, ਮੁੰਦਰਾ ਕੰਨ ਵਿੱਚ ਕੰਨ ਪਾੜ ਕੇ
ਜਪੋ ਤਾਸ ਨਾਮ,
ਸਿਰਫ ਪਰਮੇਸ਼ਰ ਦਾ ਨਾਮ ਜਪਾਂਗੇ, ਜਪੋ ਤੁਸੀਂ ਵੀ
ਸਰਬ ਕੰਮ
ਸਾਰੇ ਕੰਮ ਹੀ ਪੂਰੇ ਹੋ ਜਾਣਗੇ,
ਤੇ
ਅੱਖਾਂ ਮੀਚ ਕੇ ਵੀ ਨੀ ਬੈਠਾਂਗਾ ਤੇ ਨਾ ਕਿਸੇ ਨੂੰ ਬੈਠਣ ਦੀ ਆਗਿਆ ਦੇਵਾਂਗਾ, ਬਿੰਬਮ ਨਾ ਪਖਾਂਡੀ ਵਿਖਾਵਾਂਗਾ ਕਿਸੇ ਪ੍ਰਕਾਰ ਦਾ, ਸਪਸ਼ਟ ਰਹਾਂਗਾ ਤੇ ਨਾ ਕੁਕਰਮ ਕਮਾਉਣ ਦੀ ਆਗਿਆ ਦੇਵਾਂਗਾ, ਪਖੰਡੀ ਜੇ ਭੋਰਿਆਂ ਚੜ ਕੇ ਕਰਦੇ ਕਈ, ਤੇ ਨਾ ਲਿਬਾਸੀ ਕਹਾਵਾਂਗਾ ਫਲਾਨੇ ਭੇਖ ਵਾਲਾ ਜਾਂ ਭੇਖਾ, ਭੇਖ ਵੀ ਕਈ ਚੱਲੇ ਇਹਨਾਂ ਵਿੱਚੋਂ ਵੀ ਨਹੀਂ,
ਜਿਹੜੇ
ਜਿਹੜੇ ਭੇਖ ਤਨ ਸਰੀਰ ਤੇ ਧਾਰੇ, ਜਿਹੜੇ ਪਰਮੇਸ਼ਰ ਦੇ ਪਿਆਰੇ ਨਾਲ ਕਸ਼ਕ ਹੈ, ਥੋੜੇ ਮਾਤਰ ਵੀ ਨੀ ਜਾਣਦੇ ਉਹਨਾਂ ਕਸ਼ ਕੁਸ਼ਕ ਕਰਕੇ ਵੀ, ਜਿਵੇਂ ਕਹਿੰਦੇ ਫਲਾਨਾ ਕੀ ਹੈ ਇਸ ਤਰ੍ਹਾਂ ਕੁਝ ਕੁ ਕਰਕੇ ਵੀ ਨੀ ਜਾਣਦੇ, ਧਰਤੀ ਮਾਤਰ ਵੀ ਨੀ ਸਮਝਦੇ ਪਰਮੇਸ਼ਰ ਦੇ ਪਿਆਰੇ ਭੇਖੀਆਂ
ਨੂੰ,
ਸਾਰੇ ਜਨ ਭਗਤ ਪਿਆਰੇ ਮਨ ਚ ਸਮਝ ਲਵੋ ਗੁਰਮੁਖੋ, ਪਖੰਡ ਵਿੱਚ ਭਾਈ ਪਰਮੇਸ਼ਰ ਨੀ ਮਿਲਦਾ, ਜਿਹੜੇ ਕਰਮ ਕਰਕੇ ਪਖੰਡ ਵਿਖਾਉਂਦੇ ਹਨ, ਉਹਨਾਂ ਨੂੰ ਪਰਲੋਕਣ ਨਾਮ ਪਰਲੋਕ ਦਾ ਹੈ, ਉੱਥੇ ਮੁਕਤੀ ਨੀ ਉਹਨਾਂ ਨੂੰ ਪ੍ਰਾਪਤ ਹੁੰਦੀ,
ਹਾਂ
ਜਿਉਂਦੇ ਸੰਸਾਰ ਦੇ ਕੰਮ ਜਰੂਰ ਚੱਲ ਪੈਂਦੇ ਆ, ਸੋਹਣੇ
ਸਵਾਂਗ ਦੇ ਕਰ ਪੂਜਿਤ ਰਾਜਾ,
ਚੰਗੀ ਬਨਾਟ ਵੇਖ ਕੇ ਛਾਪਾਂ ਪਾਈਆਂ, ਤਿੱਲੇਦਾਰ ਜੁੱਤੀ ਵੇਖ ਕਰਕੇ, ਚੱਕਾ ਚੋਲਾ ਵੇਖ ਕਰਕੇ, ਲੋਕੀ ਜਰੂਰ ਮੱਥਾ ਤੇ ਰਾਜੇ ਵੀ ਚੇਲੇ ਬਣ ਜਾਂਦੇ ਹੈ,
ਸਵਾਂਗਣ ਮੈਂ ਪਰਮੇਸ਼ਰ ਨਾਹੀਂ,
ਸਵਾਂਗਾਂ ਵਿੱਚ ਭਾਈ ਪਰਮੇਸ਼ਰ ਨਹੀਂ ਹੈ, ਬਨਾਵਟਾਂ ਵਿੱਚ
ਖੋਜ ਫਿਰੇ ਸਦ ਹੀ ਕੋ ਕਾਹੀ,
ਹਾਂ ਭਾਵੇਂ ਕੋਈ ਜਿੱਥੇ ਮਰਜ਼ੀ ਖੋਜ ਕੇ ਵੇਖ ਲਵੇ, ਕੋ ਕਾਹੀ ਜਿੱਥੇ ਕਾਹੀ ਕਿੱਥੇ ਜਿੱਥੇ ਮਰਜ਼ੀ ਜਾ ਕੇ ਵੇਖ ਲੇ, ਕੋਈ
ਆਪਣੋ ਮਨ ਕਰਮੋ ਜਿਹੇ ਨਾ ਜਿਹੇ ਆਨਾ,
ਹਾਂਜੀ
ਆਪਣੋ ਮਨ ਕਰਮੋ ਜਿਹੇ ਆਨਾ,
ਆਪਣੋ ਮਨ ਕਰਮੋ ਜਿਹੇ ਆਨਾ, ਜਿਹਨਾਂ ਨੇ ਆਪਣੇ ਮਨ ਨੂੰ ਸੋ ਅਧੀਨ ਕਰਨ ਰੂਪ ਹੱਥ ਵਿੱਚ ਲਿਆਂਦਾ
ਹੈ,
ਉਹਨਾਂ ਨੇ ਪਾਰ ਬ੍ਰਹਮ ਪਰਮੇਸ਼ਰ ਨੂੰ ਤਿੰਨ ਤਿੰਨਾਂ ਨੇ ਪਛਾਣਿਆ, ਭਾਈ
ਦੇਖ ਦਿਖਾਏ ਜਗਤ ਕੋ,
ਮਹਾਰਾਜ ਕਹਿੰਦੇ ਭਾਈ ਸੰਸਾਰ ਨੂੰ ਲਿਬਾਸ ਵਿਖਾਉਂਦੇ ਹਨ,
ਲੋਕਾਂ ਕੋ ਬਸ ਕੀ,
ਲੋਕਾਂ ਨੂੰ ਤਾਂ ਵਸ ਕਰ ਲੈਂਦੇ ਆ,
ਅੰਤ ਕਾਲ ਕਾਤੀ ਕੱਟਿਓ,
ਪਰ ਅੰਤ ਨੂੰ ਕਾਲ ਦੇ ਸਮੇਂ ਤੇ, ਅੰਤ ਕਾਲ ਕਾਤੀ ਕੱਟਿਓ, ਅੰਤ ਦੇ ਸਮੇਂ ਤੇ ਕਾਲ ਦੀ ਹੁਕਮ ਰੂਪੀ ਕਾਤੀ ਛੁਰੀ ਦੇ ਨਾਲ ਕੱਟੇ ਜਾਣਗੇ, ਉਹ
ਬਾਸ ਨਰਕ ਮੋਲੀ
ਤੇ ਵਾਸਤਾ ਹੋਵੇਗਾ ਕੁੰਭੀ ਨਰਕ ਵਿੱਚ, ਉਹਨਾਂ ਲੋਕਾਂ ਜਿਹੜੇ ਪਖੰਡ ਵਿਖਾਉਂਦੇ ਹੈ, ਨਾਲ ਗੁਰੂ ਗ੍ਰੰਥਾਂ ਨੂੰ ਮੱਥਾ ਟੇਕਦੇ ਤੇ ਨਾਲ ਬੋਤਲਾਂ ਰੱਖੀ ਫਿਰਦੇ ਪਾਣੀ ਦੀਆਂ, ਕਿਰਪਾਨਾਂ ਵੀ ਕਈਆਂ ਦੇ ਪਾਈਆਂ ਪਖੰਡੀਆਂ ਦੇ,
ਜੇ ਜੇ ਜਾਕੋ ਡਿੰਬ ਦਿਖਾਵਾ,
ਜਿਹੜੇ ਪਖੰਡ ਵਿਖਾਉਂਦੇ ਹਨ ਸੰਸਾਰ ਵਿੱਚ,
ਲੋਕਾਂ ਨੂੰ ਮੁੰਡ ਅਦਕ ਸੁਖ ਪਾਵਾ,
ਉਹ ਲੋਕਾਂ ਨੂੰ ਮੁੰਨ ਕੇ ਨਾ ਬਹੁਤਾ ਸੁਖ ਪਾਉਂਦੇ, ਮਾਇਆ ਲੈ ਲੈਣੀ ਮੁੰਨਣ ਦਾ ਨਾਂ ਹੈ, ਮਾਇਆ ਇਕੱਠੀ ਕਰ ਲੈਣੇ ਕਹਿੰਦੇ ਮੁੰਨ ਲਿਆ ਜੇ ਇੰਨੇ ਚੇਲੇ,
ਨਾਸਾ ਮੂੰਡ ਕਰੇ ਪ੍ਰਣਾਮ
ਤੇ ਨਾਸਾ ਬੰਦ ਕਰਨ ਨੱਕ ਪਕੜ ਲੈਂਦੇ ਹੈ ਤੇ ਕਰੇ ਪ੍ਰਣਾਮ ਨਮਸਕਾਰਾਂ ਕਰਦੇ ਹਨ,
ਫੋਕਟ ਧਰਮ ਨਾ ਕਹੋ ਦੀ ਕੰਮ,
ਤੇ ਖੋਤੇ ਫੋਟ ਕਰਮ ਕੇ ਧਰਮ,
ਫੋਕਟ ਧਰਮ ਨਾ ਕਹੋ ਦੀ ਕੰਮ,
ਤੇ ਫੋਕੇ ਹੀ ਕੰਮ ਹੈ ਭਾਈ ਧਰਮ ਪੁੰਨਾਂ ਦੇ, ਇਹਨਾਂ ਦੇ ਕਉਟੀ ਦੇ ਕੰਮ ਨੀ ਆਉਣਗੇ,
ਫੋਕਟ ਧਰਮ ਜਿੱਤੇ ਜਗ ਕਰ ਹੀ,
ਤੇ ਜਿਤਨੇ ਸੰਸਾਰ ਧਰਮ ਪੁੰਨ ਕਰਦੇ ਸਾਰੇ ਫੋਕੇ ਸਿੱਕੇ ਹੀ ਹਨ,
ਨਰਕ ਕੁੰਡ ਭੀਤਰ ਤੇ ਪਰ ਹੀ,
ਉਹ ਨਰਕ ਕੁੰਡ ਦੇ ਵਿੱਚ ਹੀ ਪੈਣਗੇ ਅੰਤ ਨੂੰ, ਨਰਕ ਕੁੰਡ ਭੀਤਰ ਤੇ ਪਰ ਹੀ, ਤੇ ਉਹ ਕੁੰਭੀ ਨਰਕ ਵਿੱਚ ਪਾਰੀ ਹੀ ਪੈਣਗੇ, ਭੀਤਰ ਤੇ ਪਾਰੀ ਨੀ ਪਰੇ ਨਹੀਂ ਪੈਣਗੇ, ਵਿੱਚ ਪੈਣਗੇ,
ਹੱਥ ਹਲਾਏ ਸੁਰਗ ਨਾ ਜਾਹੂ,
ਹੱਥ ਲਾ ਕੇ ਸਵਰਗ ਵਿੱਚ ਤਾਂ ਨੀ ਜਾਈਦਾ, ਜਿਵੇਂ ਗੁਰਬਚਨਾ ਵਿਖਾਉਂਦਾ ਹੁੰਦਾ ਸੀ ਆਪ ਵੀ ਨਰਕ ਨੂੰ ਉੱਠ ਗਿਆ, ਠੇਠਾ ਉੱਤੇ ਹੱਥ ਜਾ ਰੱਖ ਕੇ ਵਿਚਾਰ ਵੀ ਕਹਿੰਦੇ ਵੇਖੋ ਕੀ ਆ, ਢੇਡੀ ਦਿਸਣਾ ਨਾ ਬੰਦੇ ਦਾ ਵੀ ਜੀ, ਹੋਰ ਕੀ ਦਿਸਣਾ, ਅਖੇ ਇਹੀ ਰੱਬ ਹੈ ਜਾਂ ਆਕਾਸ ਦਿਸਣਾ ਉਹਨੂੰ ਰੱਬ ਬਣਾਈ ਬੈਠੇ ਹੈ, ਮਹਾਰਾਜ ਕਹਿੰਦੇ ਕੇਵਲ ਹੱਥ ਲਾਉਣ ਦੇ ਨਾਲ ਸਵਰਗ ਸੱਚਖੰਡ ਨੂੰ ਨਹੀਂ ਜਾਈਦਾ,
ਜੋ ਮਨ ਜੀਤ ਸਕਾ ਨਹੀਂ ਕਾ,
ਜਿਹੜਾ ਭਾਈ ਮਨ ਨੂੰ ਵੀ ਕਦੇ ਵਸ ਵਿੱਚ ਕਰ ਸਕਿਆ, ਵਿਕਾਰਾਂ ਵੱਲੋਂ ਰੋਕ ਸਕਿਆ, ਕੀ ਸੱਚਖੰਡ ਨੂੰ ਜਾਵੇਗਾ, ਨਹੀਂ ਜਾਵੇਗਾ,
ਕਬ ਬਾਚ ਦੋਹਰਾ ਜੋ ਨਿਜ ਕਾ ਮੂਹ ਸੋ
ਕਹਾ, ਇਹ ਕਵੀ ਦਾ ਬਚਨ ਹੈ, ਕਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਨ, ਜਿਹੜੇ ਪੰਜ ਖੰਡਕੀ ਹੈ ਨਾ, ਇਹਨਾਂ ਨੇ ਕਵਿਓ ਬਾਚ ਬੇਨਤੀ ਚੌਪਈ ਬਾਚ ਨਾਲ ਕੱਟ ਹੀ ਦਿੱਤਾ, ਤਾਂ ਜੇ ਗੁਟਕਿਆਂ ਦੇ ਵਿੱਚ ਕਵਿਓ ਬਾਚ ਨੀ ਛੱਪਿਆ ਗਿਆ, ਬੇਨਤੀ ਚੌਪਈ ਕੱਲਾ ਛੱਪਿਆ, ਕਹਿੰਦੇ ਕਵਿਓ ਬਾਚ ਕੀ ਹੁੰਦਾ, ਸਿਧਾਂਤ ਦਾ ਪਤਾ ਨੀ, ਆਪਣੀ ਮਰਜ਼ੀ ਨਾਲ ਅੱਖਰ ਕੱਟ ਦਿੱਤੇ ਹੈ, ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਉਹਦੇ ਤੇ ਆਪਾਂ ਨੂੰ ਪੂਰਾ ਨਿਸ਼ਚਾ ਹੋਣਾ ਚਾਹੀਦਾ ਹੈ, ਕਵੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਿਨਾਂ ਕੌਣ ਹੋਰ ਦਸਮ ਨੂੰ ਰਚਣ ਵਾਲਾ, ਇਸ ਵਾਸਤੇ ਕਾਵ ਕਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਬਾਚ ਬਚਨ ਹੈ, ਦੋਹਰਾ ਉਚਾਰਦੇ ਹਨ, ਇਹ ਪੰਜ ਖੰਡੀਆਂ ਨੇ ਬੜਾ ਸਿਆਪਾ ਪਾਇਆ ਹੈ, ਕਹਿੰਦੇ ਜੀ ਅਖੇ ਰਾਗ ਮਾਲਾ ਵੀ ਬਾਣੀ ਨਹੀਂ, ਭਗਤਾਂ ਦੀ ਮਾਲ ਬਾਣੀ ਦੀ ਗੁਰਬਾਣੀ ਨਹੀਂ, ਸਵਈਏ ਭੱਤਾਂ ਦੀ ਬਾਣੀ ਇਹ ਵੀ ਗੁਰਬਾਣੀ ਨਹੀਂ, ਐਸਾ ਸਿਆਪਾ ਪਾਇਆ ਹੋਇਆ ਇਹਨਾਂ ਲੋਕਾਂ ਨੇ, ਗੁਰੂ ਤੇ ਨਿਸ਼ਚਾ ਨੇ ਰੱਖਿਆ ਉੱਪਰ ਪਖੰਡ ਬਣਾਉਂਦੇ ਲਿਬਾਸ ਬਣਾਉਂਦੇ ਬਾਂਹ ਪਾ ਕੇ,
ਜੋ ਨਿਜ ਪ੍ਰਭ ਮੋਹ ਸੋ ਕਹਾ,
ਜੋ ਨਿਜ ਪ੍ਰਭ ਮੋਹ ਸੋ ਨੀ, ਜੋ ਪ੍ਰਭ ਮੋਹ ਸੋ ਕਹਾ, جو جیڑا نج میرے تائیں نج میرے پربھو پرمیشر نے مو میرے تائیں سو او کہا کہا ہے جو میرے تائیں میرے پرمیشر نے کہا
ہے
تو کہے ہوں او کہیں دیا سنسار دے وچ پائی اسی
جو تیہ پرب کو تیائے ہے
جو تیہ جو تیس پرمیشر دے تائیں تیاوے گا
انت سرگ کو جاہے
سرگ نہ میں تے سچ کھنڈ رہا سورگ دا نہیں لاونا سچ کھنڈ نو جا دے گا او انت نو
دوہرا ہر ہر جن دوئی ایک ہے
کیتے بھائی دایا سنگھ نے پوچھیا ہے مہاراج آپ نے پیچھے بچن کہے آنے کہ جو پرمیشر میں نو چارے گا او دے بارے کہا کہ تم بھی نارک وچ پوے گا مہاراج کہندے نہیں بھائی پاکی چ لپیٹے بچن واسطے دے وچ سمجھو
ہر ہر جن دوئی ایک
ہے ہر ہر جان دوئی ایک ہے ہر ہری تے ہری دا جان بھگت اے دوویں اکو ہی روپ ہن
بیب بچار کچھ نہیں
بیب دوجی کوئی بھی بچار ہور نہیں ہے بیب نہیں بیب ہے پاٹھ بیب دوجی کوئی بھی بچار نہیں
جلتی اپج ترنگ جیوں
کہندے کہندے جیویں جل دے وچوں ترنگ لہراں اٹھدیاں ہیں
جل ہی دکھے سماہی
آخر او جل وچ ہی سما جاندیاں ہن اسی طرح دیہاں تاں ترنگاں دی طرح ہن تے جل برہم جڑا او جل سمندر دی طرح ہے سمندر روپ جل دے وچ دیہا روپی ترنگ وچے بھید ہو جان گے انت
نوں
جل میں جل آئے کٹانا تیوں جوتی سب جو سمانا
جے جے باد کرت ہنکارا
جڑے جڑے پائی تگڑے کر کے ہنکار کردے ہے
تین تے پہ تین رہت کرتارا
اونا وہ کرتار پرمیشر وکھرا رہندا ہے
بید کتے بخے ہر ناہی
بید تے کتے بار چہری پرمیشر نہیں ہے آپا پڑھ دیں پامے
جان لے ہو ہر جان من ماہی
اے ہری وے جان پیارو اپنے مانے چے سمجھ لو
آنکھ موند کو ڈیمب دکھاوے
اے بھی سوچ لو آپا کئی واری بہر جانے انہیں ہیں جڑے بہندے نوں جگا لیا کرو کرپا کر کے کی کہندے مارے دسیں بادشاہ
آنکھ موند کو ڈیمب دکھاوے
مارا کہے پائیڑا اکھاں میچ کے پکھنڈ وکھاوندا نا لوکاں نوں
اندر کی پدوی کہہ پاوے
اونوں اے پھل ملے گا دوجی ویرا انا بن جاوے گا جویں میرا سا بنیا پھردا ہے
آنکھ نیچ مگ سوج نہ جائے
مارا کہندے او پرمیشر نوں پھا دے ہے ਅੱਖਾਂ ਮੀਚਣ ਕਰਕੇ ਰਸਤਾ ਵੀ ਨਹੀਂ ਦਿਸਦਾ
ਸਾਹੀ ਅਨੰਤ ਮਿਲਾ ਕਿਮ ਭਾਈ
ਜੋ ਅੰਤ ਤੋਂ ਰਹਿਤ ਪਰਮੇਸ਼ਰ ਦੱਸੋ ਭਰਾਵੋ ਕਿਵੇਂ ਮਿਲੇਗਾ ਅੰਨੇ ਨੂੰ
ਬਹੁਤ ਵਿਸਥਾਰ ਕਹਿ ਲਓ ਕੋਈ ਕਹੈ
ਮਹਾਰਾਜ ਕਹੇ ਕੋਈ ਕਿੱਥੋਂ ਕਟਕ ਕਰਕੇ ਵਿਸਥਾਰ ਦੱਸੀਏ ਜਾਂ ਕਹੇਗਾ ਕੋਈ
ਸਮਝਤ ਬਾਤ ਥਕਤ ਹੋਇ ਰਹਾ
ਬਚਨ ਨੂੰ ਸਮਝਣ ਸਮਝਤ ਬਾਤ ਥਕਤ ਹੋਇ ਰਹਾ ਜਿਹੜੀ ਬਿਰਤੀ ਹੈ ਨਾ ਬੁੱਧ ਇਹ ਥੱਕ ਜਾਂਦੀ ਆ ਸਮਝਦੀ ਹੋਈ ਬਚਨਾ ਦੇ ਤਾਏ
ਰਸਨਾ ਧਰੈ ਕਈ ਜੋ ਕੋਟਾ
ਮਹਾਰਾਜ ਕਹੇ ਭਾਵੇਂ ਕਰੋੜਾ ਰਸਨਾ ਕੋਈ ਧਾਰ ਲਵੇ
ਤਦਪ ਗੰਤ ਤੇ ਪਰਤ ਸੋ ਟੋਟਾ
ਮਹਾਰਾਜ ਕਹੇ ਤਦੋਂ ਭਈ ਇਹਨਾਂ ਦੀ ਤਦਪ ਤਦੋਂ ਭੀ ਇਹ ਪਖੰਡੀਆਂ ਦੀ ਗਿਣਤੀ ਕਰਦਾ ਟੋਟਾ ਘਾਟਾ ਹੀ ਪਵੇਗਾ ਇੰਨੇ ਪਖੰਡੀ ਪਖੰਡ ਕਰਦੇ ਗਿਣੇ ਨਹੀਂ ਜਾਂਦੇ
ਦੋਹਰਾ
ਤੇ ਪਰਮੇਸ਼ਰ ਦੀ ਗਿਣਤੀ ਵੀ ਨਹੀਂ ਪਾਈ ਜਾਂਦੀ ਜੇ ਭਲਾ ਕੋਈ ਕਰੋੜਾ ਹਜ਼ਾਰਾਂ ਨਾਲ ਲੱਖਾਂ ਨਾਲ ਕਰਨਾ ਕਰੇ ਪਰ ਇਹਦੇ ਪਖੰਡੀਆਂ ਦਾ ਮੁੱਖ ਰੱਖਣਾ ਕਿਉਂਕਿ ਪਖੰਡ ਵਾਦ ਮਾਰੇ ਖੰਡਨ ਕਰ ਰਹੇ ਪਿੱਛੇ
ਦੋਹਰਾ ਜਬ ਆਇਸ ਤਬ ਕੋ ਭਇਓ
ਜਦੋਂ ਆਇਸ ਪ੍ਰਭ ਕੋ ਭਇਓ ਆਗਿਆ ਹੋਇਆ ਪਰਮੇਸ਼ਰ ਦਾ ਹੁਕਮ ਹੋਇਆ
ਜਨਮ ਧਾਰਾ ਜਾਗ ਆਏ
ਉਸ ਵੇਲੇ ਜਨਮ ਅਵਤਾਰ ਧਾਰਿਆ ਸੰਸਾਰ ਚ 1700 ਤੇ 23 ਵਿਕਰਮੀ ਨੂੰ 23 ਸਾਵਣ ਵਾਲੇ ਦਿਨ ਪੋਸ ਦੀ ਸਪਤਮੀ ਨੂੰ 23 ਸਾਵਣ 23 ਸੰਗਰਾਂਦੀ ਗਲਤ ਕਿਹਾ ਗਿਆ ਸਾਵਣ ਮਹੀਨਾ ਗਲਤ ਨੇ ਮੂੰਹ ਨਿਕਲ ਗਿਆ 23 ਸੰਗਰਾਂਦੀ ਪੋਸ ਹੀ ਉਹਦੇ ਹਾਂ ਜੀ ਤੇ ਮਾਫ਼ੀ ਦੇ ਦਿਓ ਸੰਗਤ
ਅਬ
ਹੁਣ ਮੈਂ ਮਹਾਰਾਜ ਕਹਿੰਦੇ ਅਸੀਂ ਕਥਾ ਸੰਖੇਪ ਅਤੇ ਸੰਕੋਚ ਕੇ ਅੱਗੇ ਕਹਾਂਗੇ
ਸਭ ਹੁਣ ਕਹਿਤ ਸੁਣਾ
ਸਾਰਿਆਂ ਨੂੰ ਕਹਿ ਕੇ ਸੁਣਾਉਂਦੇ ਹਾਂ ਜਿਹੜੀ ਇਹੋ ਜਿਹੀ ਗੱਲ ਤੁਹਾਨੂੰ ਮਾਫ਼ੀ ਦੇ ਦਿਆ ਕਰੋ ਛੋਟਾ ਮੈਂ
ਇਹ ਸ੍ਰੀ ਬਚਿੱਤਰ ਨਾਟਕ ਗ੍ਰੰਥੇ
ਇੱਥੇ ਸ੍ਰੀ ਸ਼੍ਰੋਮਣੀ ਬਚਿੱਤਰ ਨਾਟਕ ਗ੍ਰੰਥ ਦਾ ਨਾਮ ਹੈ
ਆਗਿਆ ਕਾਲ ਜਗ ਪ੍ਰਵੇਸ਼ ਕਰਨ
ਆਗਿਆ ਹੋਈ ਕਾਲ ਅਕਾਲ ਪੁਰਖ ਦੀ ਜਗ ਦੇ ਵਿੱਚ ਪ੍ਰਵੇਸ਼ ਕਰਨ ਦੀ ਪ੍ਰਗਟ ਹੋਣ ਦੀ ਸਾਡੇ ਤਾਈਂ
ਨਾਮ ਖਸ਼ਟਮੋ ਤੇ ਆਏ
ਹਾਂ ਜੀ
ਨਾਮ ਖਸ਼ਟਮੋ ਤੇ ਆਏ
ਛੇਵਾਂ ਪਿਆ ਹੈ
ਸਮਾਪਤ ਮਸਤ ਸੁਭ ਮਸਤ
ਸਮਾਪਤ ਹੈ ਸੁਭ ਸ੍ਰੇਸ਼ਟ ਹੈ
ਅਬਜੂ
ਬਾਕੀ ਹੁਣ ਅੱਗੇ ਸੁਣੋ
ਆਪ ਆਤ ਕਬ ਜਨਮ ਕਥਨ
ਆਤ ਹੁਣ ਕਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਜਨਮ ਦੀ ਕਥਨ ਕਥਾ ਕਰਦੇ ਹਨ ਕਹਿੰਦੇ ਹਨ ਅਸੀਂ ਕਿਸ ਤਰ੍ਹਾਂ ਜਨਮ ਲਿਆ ਕਿੱਥੇ ਲਿਆ
ਮੋਰ ਪਿਤ ਪੂਰਬ ਕੀ ਇਸ ਪਿਆਨਾ
ਮੋਰ ਮੇਰੇ ਪਿਤਾ ਜੀ ਨੇ ਪੂਰਬ ਦੀ ਤਰਫ ਨੂੰ ਪਿਆਨਾ ਚੱਲਣਾ ਕੀਤਾ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਤੋਂ ਜੀਵਾਂ ਦੀ ਕਲਿਆਣ ਕਰਨ ਵਾਸਤੇ ਅੱਗੇ ਚੱਲੇ ਹਨ ਵਿਚਰਦੇ ਹੋਏ ਪਟਨਾ ਸਾਹਿਬ ਦੀ ਤਰਫ ਗਏ ਹੈ ਤੇ ਬਿਸ਼ਨ ਸਿੰਘ ਜਿਹੜਾ ਰਾਜਾ ਸੀ ਉਹ ਸਤਿਗੁਰੂ ਦੀ ਸਰਨ ਵਿੱਚ ਆਇਆ ਹੈ ਨਰੰਗੇ ਨੇ ਕਾਮਰੂ ਦੇਸ਼ ਦੇ ਇਲਾਕੇ ਦੇ ਨਾਲ ਰਾਜੇ ਦੇ ਨਾਲ ਜੰਗ ਕਰਨ ਵਾਸਤੇ ਜਿੱਤ ਪ੍ਰਾਪਤ ਕਰਨ ਵਾਸਤੇ ਉਸਨੂੰ ਭੇਜਿਆ ਸੀ। ਸੋ ਇਹ ਉੱਥੇ ਜਾ ਕੇ ਜਦੋਂ ਜੰਗ ਕਰਨਾ ਚਾਹਿਆ, ਇਸ ਨੂੰ ਪਤਾ ਲੱਗਾ ਕਿ ਮੈਂ ਜਿੱਤ ਪ੍ਰਾਪਤ ਨਹੀਂ ਕਰ ਸਕਦਾ। ਇਹਦੀ ਜਿਹੜੀ ਮਾਤਾ ਸੀ ਬਿਸ਼ਨ ਸਿੰਘ ਦੀ, ਉਹਨੂੰ ਪਤਾ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਬੜੇ ਕਿਰਪਾਲੂ ਹਨ, ਜੇ ਮੇਰਾ ਪੁੱਤਰ ਉਹਨਾਂ ਦੀ ਸਰਨ ਲੈ ਲਵੇ ਤੇ ਤਾਂ ਜਿੱਤ ਪ੍ਰਾਪਤ ਕਰ ਸਕਦਾ ਹੈ। ਪਤਾ ਕਰਕੇ ਕਿ ਗੁਰੂ ਸਾਹਿਬ ਇਸ ਵੇਲੇ ਕਿੱਥੇ ਹਨ, ਜਦੋਂ ਪਤਾ ਲੱਗਾ ਕਿ ਪਟਨਾ ਸਾਹਿਬ ਹੈ, ਰਾਜਾ ਬਿਸ਼ਨ ਸਿੰਘ ਸਤਿਗੁਰ ਦੀ ਸਰਨ ਵਿੱਚ ਆਇਆ, ਇੱਥੇ ਆ ਕੇ ਬੇਨਤੀ ਕੀਤੀ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ, ਉਸ ਵੇਲੇ ਉਹਦੀ ਬੇਨਤੀ ਪ੍ਰਵਾਨ ਕਰਕੇ। ਸੋ ਉਹਨੂੰ ਕਿਹਾ, ਤੁਸੀਂ ਚੱਲੋ ਤੇ ਅਸੀਂ ਆਉਂਦੇ ਹਾਂ। ਸਤਿਗੁਰ ਸੱਚੇ ਪਾਤਸ਼ਾਹ ਜੀ ਪਿੱਛੋਂ ਗਏ ਹਨ, ਬ੍ਰਹਮਨਾਥ ਦੇ ਕਿਨਾਰੇ ਤੇ ਜਿਹੜਾ ਦਰਿਆ ਹੈ ਉਹਦੇ ਕਿਨਾਰੇ ਤੇ ਸਤਿਗੁਰ ਜੀ ਪਹੁੰਚਿਆ। ਉੱਥੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੀ ਪਵਿੱਤਰ ਜਗ੍ਹਾ ਵੀ ਬਣੀ ਹੋਈ ਹੈ। ਸੋ ਕਾਮਰੂ ਦੇਸ਼ ਦੇ ਰਾਜੇ ਦਾ ਇਹ ਬਿਸ਼ਨ ਸਿੰਘ ਦਾ ਸਮਝੌਤਾ ਕਰਾਇਆ ਹੈ, ਜੋ ਗ੍ਰੰਥ ਵਿੱਚ ਵਿਚਾਰ ਆਉਂਦਾ ਹੈ ਉਹਦੇ ਚ ਇਹ ਵੀ ਲਿਖਿਆ ਕਿ ਉੱਥੇ ਇੱਕ ਦਰਖਤ ਹੈ, ਉਹਦੇ ਵਿੱਚ ਦੀ ਤੀਰ ਮਾਰ ਕੇ ਸਾਰ ਪਰ ਕੱਢ ਦਿੱਤੇ, ਅੱਧਾ ਤੀਰ ਉੱਧਰ ਤੇ ਅੱਧਾ ਉੱਧਰ, ਇਹ ਨਿਸ਼ਾਨੀ ਵੀ ਹੈ ਸਤਿਗੁਰੂ ਜੀ ਉਸ ਦਰਖਤ ਦੇ ਵਿੱਚ। ਉੱਥੇ ਜਾ ਕੇ ਗੁਰੂ ਗਰੀਬ ਨਿਵਾਸ ਜੀ ਨੇ ਉਹਦੀ ਰੱਖਿਆ ਕੀਤੀ ਹੈ। ਸੋ ਮਾਤਾ ਨਾਨਕੀ ਜੀ ਜੋ ਸਨ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ, ਛੇਵੇਂ ਪਾਤਸ਼ਾਹ ਮੀਰੀ ਪੀਰ ਜੀ ਦੇ ਮਾਲਕ, ਸੋ ਬਾਬੇ ਬਕਾਲੇ ਸਾਹਿਬ ਤੋਂ ਸਨ ਮਾਤਾ ਜੀ, ਇੱਕ ਘਰ ਬਾਬਾ ਬਕਾਲਾ ਸਾਹਿਬ ਸੀ ਉਹਨਾਂ ਦਾ। ਸੋ ਮਾਤਾ ਜੋ ਦਮੋਦਰੀ ਜੀ ਸਨ ਉਹ ਡੱਲੇ ਤੋਂ ਸਨ, ਤੇ ਮਾਤਾ ਮਰਵਾਹੀ ਜੀ ਮੰਡਿਆਲੀ ਤੋਂ ਸਨ। ਸੋ ਇਸ ਤਰ੍ਹਾਂ ਮਾਤਾ ਨਾਨਕੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ, ਇਹਨਾਂ ਨੂੰ ਸਤਿਗੁਰੂ ਜੀ ਨੇ ਵਰ ਦਿੱਤਾ ਸੀ ਕਿ ਤੁਸੀਂ ਆਪਣੇ ਗਾਹਾਂ ਪੋਤਰੇ ਦੇ ਦਰਸ਼ਨ ਕਰੋਗੇ। ਜਦੋਂ ਸਮਾਂ ਆਇਆ ਤਾਂ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਹੇ ਸਤਿਗੁਰੂ ਜੀ, ਤੁਹਾਡੇ ਪਿਤਾ ਜੀ ਦਾ ਸਾਨੂੰ ਹੁਕਮ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਕਿ ਤੁਸੀਂ ਪੋਤਰੇ ਦੇ ਦਰਸ਼ਨ ਕਰੋਗੇ। ਆਪ ਜੀ ਦੀ ਉਮਰ ਹੁਣ 45 ਸਾਲ ਦੀ ਹੋ ਚੱਲੀ ਹੈ, ਸੋ ਪੋਤਰੇ ਦੇ ਦਰਸ਼ਨ ਨਹੀਂ ਹੋਏ, ਕਿਰਪਾ ਕਰੋ ਪੋਤਰੇ ਦੀ ਦਾਤ ਬਖਸ਼ੋ। ਉਸ ਵੇਲੇ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਚੰਗਾ ਅਖੰਡ ਪਾਠ ਕਰਵਾਓ ਤੇ ਗੁਰੂ ਸਾਹਿਬ ਅਕਾਲ ਪੁਰਖ ਪਰਮੇਸ਼ਰ ਕਿਰਪਾ ਕਰਨਗੇ। ਜੋ ਗਾਇਕ ਘਾਟ ਹੈ ਗੁਰਦੁਆਰਾ ਪਟਨੇ ਸਾਹਿਬ, ਉੱਥੇ ਜਿਹੜੀ ਬੀੜ ਹੱਥ ਲਿਖਤ ਸੁਸ਼ੋਭਿਤ ਹੈ ਇਸ ਵੇਲੇ, ਉਸ ਬੀੜ ਦਾ ਉਹ ਬੀੜ ਹੈ ਬੰਨੋ ਦੀ ਬੀੜ, ਉਹ ਬੰਨੋ ਦੀ ਬੀੜ ਦੇ ਉੱਪਰੋਂ ਅਖੰਡ ਪਾਠ ਕਰਵਾਇਆ ਗਿਆ। ਪਾਠ ਪੂਰਾ ਹੋਣ ਤੋਂ ਪਿੱਛੋਂ ਸਤਿਗੁਰੂ ਗਰੀਬ ਨਿਵਾਸ ਜੀ 6 ਮਹੀਨੇ ਉੱਥੇ ਵੱਡੀ ਸੰਗਤ ਗੁਰਦੁਆਰੇ ਦਾ ਨਾਮ ਸੀ ਉਦੋਂ, ਉੱਥੇ ਰਹਿੰਦੇ ਸਨ। ਸਤਿਗੁਰੂ ਸੱਚੇ ਪਾਤਸ਼ਾਹ 6 ਮਹੀਨੇ ਇੱਥੇ ਵਿਸਰਾਮ ਕਰਕੇ ਫਿਰ ਬਿਸ਼ਨ ਸਿੰਘ ਦੇ ਆਉਣ ਤੋਂ ਉਹਦੀ ਬੇਨਤੀ ਪ੍ਰਵਾਨ ਕਰਕੇ ਤੇ ਗਏ ਸਨ। ਮਹਿਲਾ ਨੂੰ ਤੇ ਮਾਤਾ ਜੀ ਨੂੰ ਸਤਿਗੁਰੂ ਗਰੀਬ ਨਿਵਾਸ ਜੀ ਇਹ ਕਹਿ ਗਏ ਸੀ ਕਿ ਸਾਹਿਬਜ਼ਾਦ ਦੀ ਉਡੀਕ ਰੱਖੋ, ਸਮਾਂ ਆਉਣ ਤੇ ਇੱਥੇ ਅਵਤਾਰ ਪ੍ਰਗਟ ਹੋਣਗੇ 10ਵੇਂ ਸਰੂਪ ਵਿੱਚ। ਇਹ ਬਚਨ ਕਹਿ ਕਰਕੇ ਗੁਰੂ ਗਰੀਬ ਨਿਵਾਸ ਜੀ ਨੇ ਪੂਰਬ ਦੀ ਤਰਫ ਨੂੰ ਜਾਣਾ ਕੀਤਾ ਸੀ, ਉਹਦਾ ਇੰਨੇ ਦੇ ਵਿੱਚ ਹੀ ਸਤਿਗੁਰੂ ਜੀ ਨੇ ਇੱਥੇ ਜ਼ਿਕਰ ਕੀਤਾ।
ਚੌਪਈ ਮੋਰ ਪਿਤ ਪੂਰਬ ਕੀਤ ਪਿਆਨਾ,
ਮੋਰ ਮੇਰੇ ਪਿਤ ਪਿਤਾ ਜੀ ਨੇ ਪੂਰਬ ਦੀ ਤਰਫ ਨੂੰ ਪਿਆਨਾ ਕੀਤਾ, ਚਲਣਾ ਕੀਤਾ।
ਭਾਂਤ ਭਾਂਤ ਕੇ ਤੀਰਥ ਨਾਨਾ,
ਅਨੇਕ ਭਾਂਤ ਭਾਂਤ ਤਰ੍ਹਾਂ ਤਰ੍ਹਾਂ ਦੇ ਤੀਰਥਾਂ ਤੇ ਜਾ ਕੇ ਇਸ਼ਨਾਨ ਕੀਤਾ। ਕਿੱਥੇ ਗਏ?
ਜਾਤ ਤਰਵੇਣੀ ਭਏ,
ਜਦੋਂ ਤਰਵੇਣੀ ਪ੍ਰਾਗਰਾਜ ਤੇ ਗਏ ਹਨ ਸਤਿਗੁਰੂ ਜੀ, 6 ਮਹੀਨੇ ਇੱਥੇ ਰਹੇ ਲਗਾਤਾਰ ਤਰਵੇਣੀ ਤੇ।
ਪੁੰਨ ਦਾਨ ਦਿਨ ਕਰਤ ਬਿਤਾਏ,
ਇੱਥੇ ਪੁੰਨ ਦਾਨ ਕਰਦੇ ਹੋਏ ਬੜਾ ਬਹੁਤ ਦਿਨ ਬਤੀਤ ਹੋਏ। ਪ੍ਰਕਾਸ਼ ਹਮਾਰਾ ਭਇਓ, ਜਿਹੜਾ ਮਾਤਾ ਦੇ ਉਧਰ ਵਿੱਚ ਆਉਣਾ ਉੱਥੇ ਪ੍ਰਕਾਸ਼ ਦੇ ਲਾਉਣਾ, ਉੱਥੇ ਪ੍ਰਕਾਸ਼ ਹੋਇਆ ਹੈ। ਤੇ ਕਈਆਂ ਨੇ ਲਿਖ ਦਿੱਤਾ, ਆਪਣੇ ਗਿਆਨੀਆਂ ਨੇ ਆਖੇ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਮਾਤਾ ਦੇ ਉਧਰ ਵਿੱਚ ਅਨੰਦਪੁਰ ਹੋਇਆ ਸੀ, ਤੇ ਬਾਬਾ ਅਜੀਤ ਸਿੰਘ ਜੀ ਬਾਰੇ ਪੌਂਟਾ ਸਾਹਿਬ ਬਾਰੇ ਲਿਖਿਆ ਹੋਇਆ। ਐਸਾ ਝੂਠ ਲਿਖ ਤਾਂ ਮਨ ਘੜਤ, ਦਸਵੇਂ ਪਾਤਸ਼ਾਹ ਆਪ ਆਪਣੀ ਰਸਨਾ ਤੋਂ ਆਪਣੇ ਆਉਣ ਬਾਰੇ ਕਹਿ ਰਹੇ ਹਨ।
ਪ੍ਰਕਾਸ਼ ਹਮਾਰਾ ਭਇਓ,
ਤਹੀਂ ਤਦੋਂ ਪ੍ਰਕਾਸ਼ ਸਾਡਾ ਆਉਣਾ ਹੋਇਆ ਮਾਤਾ ਦੇ ਉਧਰ ਵਿੱਚ ਪਟਨਾ ਸਾਹਿਬ ਵਿਖੇ।
ਪਟਨਾ ਸ਼ਹਿਰ ਵਿਖੇ ਭਵ ਲਾਇਓ,
ਪਟਨਾ ਸ਼ਹਿਰ ਦੇ ਵਿੱਚ ਅਸੀਂ ਜਨਮ ਲਿਆ, ਅਵਤਾਰ ਧਾਰਿਆ ਹੈ।
ਮਦਰ ਦੇਸ ਹਮ ਕੋ ਲੈ ਆਏ,
ਮਦਰ ਫਿਰ ਉੱਥੇ ਸਤਿਗੁਰੂ ਜੀ ਕਾਫੀ ਸਮਾਂ ਰਹੇ ਹਨ। ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ 5 ਸਾਲ ਦੀ ਉਮਰ ਤੱਕ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਰਹੇ ਹਨ, ਫਿਰ ਇੱਥੇ ਅਨੰਦਪੁਰ ਸਾਹਿਬ ਨੂੰ ਆਏ ਹਨ। ਮਦਰ ਦੇਸ ਪੰਜਾਬ ਦੇ ਇਲਾਕੇ ਦਾ ਨਾਂ ਹੈ ਜਿਹੜਾ ਸਾਂਝਾ ਹੈ, ਇਸ ਇਲਾਕੇ ਵਿੱਚ ਲੈ
ਆਏ।
ਦਾਈਆਂ ਜਿਹੜੀਆਂ ਦਾਈਆਂ ਸੀ ਤੇ ਮਾਤਾ ਜੀ ਸਨ, ਦੋਵੇਂ ਦੁਲਰਾਏ ਲਾਡ ਲੜਾਉਣਾ ਕੀਤੇ।
ਅਨਕ ਭਾਂਤ ਤਨ ਰੱਖਿਆ,
ਅਨੇਕ ਤਰੀਕਾ ਕਰਕੇ ਸਰੀਰ ਦੀ ਰੱਖਿਆ ਕੀਤੀ।
ਭਾਂਤ ਭਾਂਤ ਕੀ
ਸਿੱਖਿਆ, ਸਿੱਖਿਆ ਸਿੱਖਿਆ ਦੇਣਾ ਕੀਤੀ। ਦਸਾਂ ਗੁਰੂ 9 ਗੁਰੂ ਸਾਹਿਬਾਨਾਂ ਦਾ ਜਿਤਨਾ ਜੀਵਨ ਸੀ ਉਹ ਦੋਹਾਂ ਹੀ ਮਾਤਾਵਾਂ ਨੇ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੂੰ ਸੁਣਾਉਣਾ ਕੀਤਾ ਸਾਰਾ, ਯਾਨੀ ਗਿਆਨ ਸਿੰਘ ਜੀ ਨੇ ਜ਼ਿਕਰ ਕੀਤਾ ਕਿ ਮਹਾਰਾਜ 5 ਸਾਲ ਉੱਧਰ ਰਹੇ ਹਨ, ਸੋ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ 10ਵੇਂ ਪਾਤਸ਼ਾਹ ਦੇ ਅਵਤਾਰ ਧਾਰਨ ਤੋਂ 5 ਸਾਲ ਪਿੱਛੋਂ ਫਿਰ ਪਟਨਾ ਸਾਹਿਬ ਵਿਖੇ ਗਿਆਨੀ ਗਿਆਨ ਸਿੰਘ ਦਾ ਖਿਆਲ ਹੈ।
ਜਬ ਹਮ ਧਰਮ ਕਰਮ ਮੋਹ ਆਏ,
ਮਹਾਰਾਜ ਕਹਿੰਦੇ ਜਦੋਂ ਹਮ ਮੈਂ ਅਸੀਂ ਧਰਮ ਦੇ ਕੰਮ ਕਰਨ ਵਿੱਚ ਆਏ, ਭਾਵ ਸਿਆਣੇ ਹੋ ਗਏ,
ਦੇਵ ਲੋਕ ਤਾਂ ਪਿਤਾ ਸਦਾ,
ਉਸ ਵੇਲੇ ਦੇਵ ਲੋਕ ਪਰਲੋਕ ਨੂੰ ਸਤਿਗੁਰੂ ਗਰੀਬ ਨਿਵਾਸ ਗੁਰੂ ਤੇਗ ਬਹਾਦਰ ਸਾਹਿਬ ਜੀ ਚੱਲੇ ਗਏ। ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਆ ਕੇ ਠਹਿਰੇ ਹਨ। ਉਸ ਵੇਲੇ ਭਾਈ ਭਿੱਖੀ ਜੀ ਜਿਹੜਾ ਸੀ ਲਾਹੌਰ ਵਾਸੀ, ਉਹਨੇ ਆਣ ਕੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਕਿ ਮਹਾਰਾਜ ਆਪਣੇ ਸਹਿਜਾਦਾ ਜੀ ਦੀ ਸ਼ਾਦੀ ਲਾਹੌਰ ਚੱਲ ਕੇ ਕਰੋ। ਤਾਂ ਮਹਾਰਾਜ ਕਹਿੰਦੇ ਭਾਈ ਉੱਥੇ ਤਾਂ ਸਮਾਂ ਨਹੀਂ, ਇੱਥੇ ਲਾਹੌਰ ਰੱਖ ਦਿੰਦੇ ਹਾਂ। ਉਹਨੇ ਬੇਨਤੀ ਕੀਤੀ ਜਿਵੇਂ ਆਪ ਜੀ ਦਾ ਖੁਸ਼ਿਆ ਹੈ, ਗੁਰੂ ਗਰੀਬ ਨਿਵਾਸ ਜੀ ਨੇ ਹੁਸ਼ਿਆਰਪੁਰ ਦੇ, ਰੋਪੜ ਦੇ, ਲਾਹੌਰ ਦੇ ਨਾਵਾਂ ਦੇ ਉੱਪਰ ਸ਼ਹਿਰਾਂ ਦੀ ਰਚਨਾ ਬਣਾ ਦਿੱਤੀ। ਇਹ ਐਸਾ ਸੀਨ ਖਿੱਚਿਆ ਜਿਸ ਨੂੰ ਵੇਖ ਕੇ ਮੋਹਿਤ ਹੋ ਗਿਆ, ਬੜਾ ਪ੍ਰਸੰਨ ਹੋਇਆ। ਭਾਈ ਭਿੱਖੀ ਜੋ ਮਾਤਾ ਅਜੀਤ ਕੌਰ ਜੀ ਦੇ ਪਿਤਾ ਜੀ ਸਨ, ਸੋ ਉਹ ਗੁਰੂ ਕੇ ਲਾਹੌਰ ਵਾਲੀ ਜਗ੍ਹਾ ਵਿੱਚ ਗੁਰੂ ਕੇ ਨਾਂ ਤੇ ਲਾਹੌਰ ਵਸਾ, ਕੱਲਾ ਲਾਹੌਰ ਹੈ ਇਹ, ਗੁਰੂ ਕਾ ਲਾਹੌਰ ਹੈ ਇੱਥੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਲਗੀਧਰ ਦਸ਼ਮੇਸ਼ ਪਿਤਾ ਜੀ ਦਾ